ਸੇਵੀ दर्शन परसे गुरु का जन्म वर्णन देख जाए और साथ साथ जी आप पावन गुरबाणी के पढ़ते सरवण करते हाँ सा धरती भई हरियावली जिथे मेरा सतगुरु बैठा आए से जंत भए हरियावले जिन्हें मेरा सतगुरु देखा जाए धन धन पिता धन धन कुल धन धन सो जननी जिन गुरु जनिया माए धन धन गुरु जिन नाम आराध्या आप तरिया जिन्हें दिठा तिन्हा नहीं छदाए हर सतगुरु मेला ही दया कर जन नानक धोवै पाए ऐसे दीन दयाल धन धन श्री गुरु अंगद देव महाराज जी का मते दी सराह जो कि श्री मुक्तसर साहब जी के नजदीक है पिता बाबा फेरू मल जी माता श्री रामो जी दे 1504 ईस्वी में सचे पातशाह जी का आगमन होया। सत सत जी गुरमत दे विच सतगुरां दे आगमन में परमेश्वर दे आगमन दे नाल तशबीह दित्ती जांदी है। मन चाहो भया प्रभ आगम सुनिया पर मंगल गाओ सखी ग्रह मंदर बनिया हर गाओ मंगल मित सखिए सोग दुख न व्यापे गुर चरण लागे दिल सुभागे अपना पिर जापे अनहत बाणी गुर शब्द जानी हर नाम हर रस भोगो कह नानक प्रभ आप मिलिया करन कारण जोग। श्री गुरु अंगद देव महाराज सचे पातशाह जी कुछ क समा ही मत्ते दी सराह विखे सचे पातशाह जी ने निवास रखिया क्योंकि उथों के रहन वाले जो माता पिराई जी सन जो खडूर साहब विखे व्याहे हुए सन इन्हां ने ही श्री गुरु अंगद देव महाराज जी का जो रिश्ता सी खडूर साहब जी के नजदीक ही नगर है संगर कोट उथे माता खीवी जी के नाल सतगुरु पातशाह महाराज जी का रिश्ता होया और सतगुरु पातशाह महाराज जी खडूर साहब विखे ही माता विराई जी के कोल ही निवास रखते सन। एक गुरसिख का जिक्र आता है भाई जोत जी जिन्हां दी मारफत सतगुरु श्री गुरु नानक देव महाराज जी के चरणों में गए हैं क्योंकि शब्द पढ़ गए सन जित सेवै सुख पाईऐ सो साहिब सदा संभालिऐ जित कीता पाईऐ अपना सा काल गुरी क्यों घालिऐ मंदा मूल कीचई दे लम्मी नगर निहालिऐ जो साहिब नाल नहारिऐ तेवेहा पासा ढालिऐ पिछलाहे उपर घालिऐ। श्री गुरु अंगद देव महाराज सचे पातशाह जी का पहला नाम श्री लहणा जी से और अपने जीवन काल दे विच कई बार देवी के दर्शनों वास्ते जाया करते सन संग दे नाल मिल के पर जो आत्मक भुख सी वह होर किसी पास्यों पूरी ना होई किसी पास्यों तृप्ति ना होई। भाई साहब भाई गुरदास साहब जी के वचन हैं आम की सदर कत मिटत आमली खाए पिता को प्यार ना परोसी पै पाई है सागर के लिख कत पाई उत पोखर सै दिल कर सर जोत दी ਫਸਲਾਂ ਮਿਲਾਸ ਮਹਿ ਪਾਈ ਹੈ, ਚੰਦਨ ਸੁਬਾਸਨਾ ਪਲਾਸ ਮਹਿ ਪਾਈ ਹੈ, ਸ੍ਰੀ ਗੁਰੂ ਦਇਆਲ ਕੀ ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਿਮੰਡ ਉਦੇ ਅਸਤ ਲਉ ਧਾਈ ਹੈ। ਕਹਿੰਦੇ ਸਤਿਗੁਰੂ ਜੀ ਵਰਗੀ ਜਿਹੜੀ ਬਰਕਤ ਹੈ ਉਹ ਹੋਰ ਕਿਸੇ ਪਾਸੇ ਪ੍ਰਾਪਤ ਨਹੀਂ ਹੋ ਸਕਦੀ ਹੈ, ਭਾਵੇਂ ਕੋਈ ਖੰਡਾਂ ਔਰ ਭੰਡਾਂ ਦਾ ਭਰਮਣ ਕਰ ਲਵੇ। ਇਸੇ ਕਰਕੇ ਪਾਤਸ਼ਾਹ ਜੀ ਦੇ ਬਚਨ ਹਨ, ਗੁਰ ਜੈਸਾ ਨਾ ਹੀ ਕੋ ਦੇਵ, ਜਿਸ ਮਸਤਕ ਭਾਵ ਸੋ ਲਾਗਾ ਸੇ। ਜਿਹੜੇ ਵੱਡੇ ਪੁੰਨ ਹੁੰਦੇ ਹਨ, ਵੱਡੇ ਭਾਗ ਹੁੰਦੇ ਹਨ, ਉਹ ਫਿਰ ਪੂਰੇ ਸਤਿਗੁਰੂ ਜੀ ਦੀ ਸ਼ਰਨ ਦੇ ਨਾਲ ਜੁੜਦੇ ਹਨ। ਸ੍ਰੀ ਕਰਤਾਰਪੁਰ ਸਾਹਿਬ ਵਿਖੇ ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਮਿਲਾਪ ਹੁੰਦਾ ਹੈ। ਪੁੱਛਦੇ ਹਨ ਨਾਮ ਕੀ ਹੈ, ਕਹਿੰਦੇ ਲੈਣਾ, ਕਹਿੰਦੇ ਤੁਸੀਂ ਲੈਣਾ ਅਸੀਂ ਦੇਣਾ, ਕਹਿੰਦੇ ਮੇਰੇ ਕੋਲੋਂ ਭੁੱਲ ਹੋ ਗਈ, ਘੋੜੀ ਤੇ ਚੜ੍ਹ ਕੇ ਆਇਆ ਹਾਂ। ਮਹਾਰਾਜ ਆਖਣ ਲੱਗੇ, ਜਿਹੜੇ ਲੈਣੇਦਾਰ ਹੁੰਦੇ ਹਨ ਉਹ ਘੋੜੀਆਂ ਤੇ ਹੀ ਚੜ੍ਹ ਕੇ ਆਇਆ ਕਰਦੇ ਹਨ। ਇਹ ਬੜੀ ਗਜਬ ਦੀ ਗੱਲ ਹੈ ਕਿ ਧੰਨ ਦੀਨ ਦੁਨੀ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚੌਵਾਂ ਚੱਕਾਂ ਦੇ ਵਿੱਚ ਸਭ ਨੂੰ ਨਿਵਾਇਆ। ਕੋਈ ਵੀ ਮਹਾਰਾਜ ਜੀ ਦੇ ਸਾਹਮਣੇ ਅੜ ਨਹੀਂ ਸਕਿਆ ਹੈ। ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਨੂੰ, ਸਿੱਧਾਂ ਨੂੰ, ਪੀਰਾਂ ਨੂੰ, ਫਕੀਰਾਂ ਨੂੰ, ਕੋਈ ਵੀ ਸਤਿਗੁਰੂ ਜੀ ਦੇ ਸਾਹਮਣੇ ਅੜ ਨਹੀਂ ਸਕਿਆ ਹੈ। ਪਰ ਸਹਿਜ ਸਾਹਿਬ ਜੀ ਧੰਨ ਹਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਸਨਮੁੱਖ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣਾ ਮਸਤਕ ਟੇਕ ਦਿੱਤਾ, ਆਪਣਾ ਸਿਰ ਨਿਵਾਇਆ। ਕਿੰਨੀ ਵੱਡੀ ਬਰਕਤ ਵਾਲੇ ਹਨ। ਅਨੇਕ ਭਾਈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੌਤਕ ਹਨ। ਪ੍ਰਥਮ ਤਾਂ ਸਤਿਗੁਰੂ ਜੀ ਦੇ ਹੁਕਮ ਦੇ ਵਿੱਚ ਰਹੇ ਹਨ। ਜੇ ਪਾਤਸ਼ਾਹ ਜੀ ਨੇ ਆਖਿਆ ਦਿਨ ਹੈ ਤਾਂ ਸੱਤ ਬਚਨ, ਜੇ ਆਖਿਆ ਰਾਤ ਹੈ ਤਾਂ ਸੱਤ ਬਚਨ। ਅੱਗੋਂ ਕੋਈ ਵੀ ਕੋਈ ਆਨਾ ਕਾਨੀ ਨਹੀਂ ਕੀਤੀ ਹੈ, ਕੋਈ ਤਰਕ ਕੁਤਰਕ ਨਹੀਂ ਕੀਤੀ ਹੈ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਮਹਾਰਾਜ ਜੀ ਨੇ ਹੁਕਮ ਮੰਨਿਆ ਹੈ। ਦੂਸਰਾ, ਜੋ ਸੱਤ ਪੁਰਸ਼ਾਂ ਦਾ ਕਰਤਵ ਹੋਇਆ ਕਰਦਾ ਹੈ, ਅਨੇਕਾਂ ਜੀਵਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਸੱਤ ਧਰਮ ਦਾ ਉਪਦੇਸ਼ ਦਿੱਤਾ ਔਰ ਸਾਧ ਸੰਗਤ ਜੀ ਅਨੇਕਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੀਵਨ ਦਾਨ ਦਿੱਤਾ। ਜਿਹੜੇ ਕਾਰਜ ਵਾਸਤੇ ਸੱਤ ਪੁਰਸ਼ ਇਸ ਧਰਤੀ ਤੇ ਆਇਆ ਕਰਦੇ ਹਨ, ਜਨਮ ਮਰਨ ਦੋਹ ਮੈਂ ਨਾ ਹੀ, ਜਨ ਪਰੋਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸੋ ਲੈਣ ਮਿਲਾਏ। ਜਿਨ੍ਹਾਂ ਦੇ ਵਿੱਚ ਅਨੇਕਾਂ ਗੁਰਸਿੱਖਾਂ ਦਾ ਜ਼ਿਕਰ ਆਉਂਦਾ ਹੈ, ਗੁੱਜਰ ਲੁਹਾਰ ਜੀ ਨੂੰ ਮਹਾਰਾਜ ਜੀ ਨੇ ਆਖਿਆ ਵੀ ਆਪਣੀ ਕਿਰਤ ਵੀ ਕਰਨੀ ਹੈ, ਨਾਲ ਕੀਰਤੀ ਵੀ ਕਰਨੀ ਹੈ, ਸਿਮਰਨ ਵੀ ਕਰਨਾ ਹੈ, ਆਪਣੀ ਕਿਰਤ ਦਾ ਤਿਆਗ ਨਹੀਂ ਕਰਨਾ। ਸਾਰੇ ਥਾਵਾਂ ਤੇ ਇੱਕੋ ਜਿਹਾ ਨਹੀਂ ਵਰਤਿਆ ਜਾਂਦਾ ਹੈ, ਕੋਈ ਲੋੜਵੰਦ ਹੋਵੇ, ਕੋਈ ਅੰਗਹੀਣ ਹੋਵੇ, ਕੋਈ ਅਪੰਗ ਹੋਵੇ, ਅਤਿਥੀ ਹੋਵੇ, ਜਾਂ ਫਿਰ ਕੋਈ ਸਾਧੂ ਮਹਾਤਮਾ ਹੋਵੇ, ਉਹਨਾਂ ਦਾ ਕੰਮ ਫਰੀ ਕਰ ਦਿਆ ਕਰੋ, ਉਹਨਾਂ ਦੇ ਕੋਲੋਂ ਨਾ ਪੈਸੇ ਲਿਆ ਕਰੋ। ਕਈ ਬੰਦੇ ਬੜੇ ਕੱਟੜ ਹੁੰਦੇ ਹਨ, ਪਰ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੀ ਨਰਮਾਈ ਸਮਝਾਉਂਦੇ ਹਨ ਵੀ ਕਈਆਂ ਥਾਵਾਂ ਤੇ ਬੰਦੇ ਨੂੰ ਨਰਮ ਹੋ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਮਹਾਰਾਜ ਜੀ ਦਾ ਕੌਤਕ ਵਰਤਦਾ ਹੈ, ਜਿਹੜੇ ਗੁਰਸਿੱਖਾਂ ਦੀਆਂ ਗੁੱਜਰ ਲੁਹਾਰ ਜੀ ਨੇ ਬੇੜੀਆਂ ਕੱਟੀਆਂ, ਸਤਿਗੁਰ ਜੀ ਨੇ ਬਚਨ ਕੀਤੇ ਸਨ ਵੀ ਇਹਨਾਂ ਨੇ ਮੇਰੇ ਗੁਰਸਿੱਖਾਂ ਦੀਆਂ ਬੇੜੀਆਂ ਕੱਟੀਆਂ ਹਨ, ਗੁੱਜਰ ਲੁਹਾਰ ਦੀਆਂ ਜਮਾਂ ਦੀਆਂ ਬੇੜੀਆਂ ਕੱਟੀਆਂ ਗਈਆਂ। ਨਾਏ ਜੀ ਦਾ ਜ਼ਿਕਰ ਆਉਂਦਾ ਹੈ, ਉਹਨਾਂ ਨੂੰ ਆਖਿਆ ਜੀ ਤੁਹਾਡੇ ਕੋਲ ਧਨ ਨਹੀਂ, ਪਦਾਰਥ ਨਹੀਂ, ਵਸਤਰ ਨਹੀਂ ਸੇਵਾ ਕਰਨ ਵਾਸਤੇ, ਤੁਹਾਨੂੰ ਪਰਮੇਸ਼ਰ ਨੇ ਸਰੀਰ ਕਿੰਨਾ ਸੁੰਦਰ ਦਿੱਤਾ ਹੈ, ਤੁਸੀਂ ਹੱਥਾਂ ਦੇ ਨਾਲ ਸੇਵਾ ਕਰ ਸਕਦੇ ਹੋ, ਗੁਰਸਿੱਖਾਂ ਦੀ ਮੁੱਠੀ ਚਾਪੀ ਕਰਿਆ ਕਰੋ। ਉਹਨਾਂ ਨੇ ਇਸੇ ਤਰੀਕੇ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਾਰ ਦਿੱਤਾ, ਉਹਨਾਂ ਦਾ ਪਾਰ ਉਤਾਰਾ ਕਰਵਾਇਆ। ਮਹਾਰਾਜ ਬੱਚਿਆਂ ਦੇ ਘੋਲ ਕੋਲ ਕਰਵਾਇਆ ਕਰਦੇ, ਕਬੱਡੀਆਂ ਕਰਵਾਇਆ ਕਰਦੇ, ਔਰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਇਤਿਹਾਸ ਹੈ ਉਹ ਵੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਲਿਖਵਾਉਣਾ ਕੀਤਾ। ਆਖਿਆ ਸੀ ਵੀ ਕੋਈ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ, ਉਹਨਾਂ ਦੇ ਨਾਲ ਰਹੇ ਹਨ, ਭਾਈ ਵਾਲਾ ਜੀ ਨੇ ਜਨਮ ਸਾਖੀ ਜਿਹੜੀ ਸੀ ਲਿਖਵਾਉਣਾ ਕੀਤੀ। ਸੂਰਜ ਪ੍ਰਕਾਸ਼ ਦੇ ਵਿੱਚ ਲੰਬਾ ਚੌੜਾ ਜ਼ਿਕਰ ਹੈ, ਪਰ ਐਸਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਿਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੌਤਕ ਮਹਾਰਾਜਾ ਜੀਵਨ ਸਰਵਣ ਕਰਿਆ ਕਰਦੇ ਸਨ, ਸਰਵਣ ਕਰਦਿਆਂ ਕਰਦਿਆਂ ਸਮਾਧੀ ਲੀਨ ਹੋ ਜਾਇਆ ਕਰਦੇ ਸਨ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਦ ਬਿਸਮ ਹੋਏ ਜਾਏ। ਇਸ ਤਰ੍ਹਾਂ ਦੇ ਜੋ ਸਤਪੁਰਸ਼ਾਂ ਦੀ ਅਵਸਥਾ ਜਿਹੜੀ ਹੈ ਹੋਇਆ ਕਰਦੀ ਹੈ, ਅਦ ਪੁੱਤ ਪਰਮਦ ਪੁੱਤ ਬਿਸਮ ਬਿਸਮ ਅਚਰਜ ਅਚਰਜ ਅਤ ਅਤ ਹੈ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਫਰਮਾਇਆ ਹੈ। ਔਰ ਕਈ ਕਈ ਘੰਟੇ ਮਹਾਰਾਜ ਸੱਚੇ ਪਾਤਸ਼ਾਹ ਸਮਾਧੀ ਲੀਨ ਰਿਹਾ ਕਰਦੇ ਸਨ, ਐਸੇ ਐਸੇ ਮਹਾਰਾਜ ਜੀ ਦੇ ਕੌਤਕ ਜਦ ਸਰਵਣ ਕਰਿਆ ਕਰਦੇ। ਅਨੇਕਾਂ ਜੀਵਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਲਾ ਕੀਤਾ, ਜੀਵਨ ਦਾਨ ਦਿੱਤਾ। ਐਸੇ ਦੀਨ ਦਿਆਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਗੁਰਪੁਰਬ ਹੈ। ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਦੂਸਰਾ ਜੋ ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਅੰਮ੍ਰਿਤ ਛਕਾ ਕੇ ਨਾਮ ਬਾਬਾ ਗੁਰਬਖਸ਼ ਸਿੰਘ ਰੱਖਿਆ ਸੀ, ਪਰ ਬਾਬਾ ਜੀ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਨਾਲ ਹੀ ਪ੍ਰਸਿੱਧ ਰਹੇ। ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੰਜ ਤੀਰ, ਇੱਕ ਨਿਸ਼ਾਨ ਸਾਹਿਬ, ਇੱਕ ਨਗਾਰਾ, ਪੰਜ ਸਿੰਘ ਨਾਲ ਤੋਰੇ ਸਨ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਤੋਂ ਵੀ ਤੁਸੀਂ ਪੰਜਾਬ ਵਾਲੇ ਪਾਸੇ ਜਾਓ ਅਤੇ ਜਨਮ ਦਾ ਤੁਸੀਂ ਖਾਤਮਾ ਕਰੋ। ਜਨਮ ਦਾ ਖਾਤਮਾ ਕਰਨ ਵਾਸਤੇ ਭੇਜਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਬਹੁਤ ਹੀ ਜਿੱਤਾਂ ਪ੍ਰਾਪਤ ਕੀਤੀਆਂ ਹਨ, ਜਿਹੜੇ ਦੁਸ਼ਟ ਸਨ ਉਹਨਾਂ ਨੂੰ ਸੋਧਿਆ ਹੈ, ਜਿਨ੍ਹਾਂ ਦੇ ਵਿੱਚ ਜ਼ਿਕਰ ਆਉਂਦਾ ਹੈ ਸਮਾਣਿਆਂ ਦੇ ਉੱਪਰ ਜਿੱਤ ਪ੍ਰਾਪਤ ਕੀਤੀ। ਇੱਥੋਂ ਦੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਜਲਾਲੂਦੀਨ ਸੀ, ਜਿਹੜਾ ਇਸ ਨੂੰ ਸਜਾ ਦਿੱਤੀ, ਮੌਤ ਦੇ ਘਾਟ ਉਤਾਰਿਆ, ਜਿਹੜੇ ਸ਼ਾਸਨ ਵੇਗ ਅਤੇ ਬਾਸ਼ਨ ਵੇਗ ਸਨ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਕਾਤਲ ਸਨ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ, ਸਨੌਰੇ ਦੇ ਉੱਪਰ ਜਿੱਤ ਪ੍ਰਾਪਤ ਕੀਤੀ, ਜਿਹੜੇ ਪੀਰ ਬੁੱਧੂ ਸ਼ਾਹ ਜੀ ਦੇ ਕਾਤਲ ਸਨ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ, ਅਨੇਕਾਂ ਜਿੱਤਾਂ ਪ੍ਰਾਪਤ ਕੀਤੀਆਂ। ਕਪੂਰੀ ਦੇ ਜਿਹੜੇ ਹਾਕਮ ਸਨ, ਜਿਹੜੇ ਵੱਧ ਇਖਲਾਕ ਸਨ, ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ। ਔਰ ਜਿਸ ਵਕਤ ਵਜ਼ੀਰ ਖਾਨ ਨੂੰ ਪਤਾ ਲੱਗਿਆ, ਕਈਆਂ ਨੇ ਆ ਕੇ ਸਲਾਹ ਦਿੱਤੀ ਵੀ ਤੁਸੀਂ ਬਾਬਾ ਬੰਦਰ ਸਿੰਘ ਦੇ ਬਹਾਦਰ ਦੇ ਸਾਹਮਣੇ ਤੁਸੀਂ ਅੜ ਨਹੀਂ ਸਕਦੇ ਹੋ, ਚੰਗਾ ਹੋਵੇ ਜਾਂ ਤਾਂ ਤੁਸੀਂ ਉਹਦੇ ਅੱਗੇ ਭੁੱਲ ਗਲਤੀ ਦੀ ਮੁਆਫ਼ੀ ਮੰਗ ਲਓ ਜਾਂ ਫਿਰ ਪਾਸੇ ਹਟ ਜਾਓ, ਉਹਨਾਂ ਦੇ ਨਾਲ ਟੱਕਰ ਲੈਣੀ ਜਿਹੜੀ ਹੈ ਯੋਗ ਨਹੀਂ ਹੈ। ਪਰ ਸਾਹਿਬ ਸੰਗਤ ਜੀ ਇਸ ਦੇ ਸਿਰ ਦੇ ਉੱਪਰ ਹੰਕਾਰ ਦਾ ਭੂਤ ਸਵਾਰ ਸੀ ਵਜ਼ੀਰ ਖਾਨ ਦੇ। ਜਿਸ ਤਰ੍ਹਾਂ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜ਼ਫ਼ਰਨਾਮੇ ਦੇ ਵਿੱਚ ਬਚਨ ਹਨ ਨਾ, ਔਰੰਗਜ਼ੇਬ ਨੇ ਆਖਿਆ ਸੀ ਨਾ ਵੀ ਮੇਰੇ ਕੋਲ ਹਾਥੀ ਹਨ, ਘੋੜੇ ਹਨ, ਤੋਪਾਂ ਹਨ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਸੀ, ਨਾ ਸਾਜਿਓ ਨਾ ਬਾਜੋ, ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਣ ਦੇ ਐਸ਼ ਐਸੇ ਕਹਿੰਦੇ ਨਾ ਮੇਰੇ ਕੋਲ ਹਾਥੀ ਹਨ ਨਾ ਘੋੜੇ ਹਨ ਪਰ ਅਕਾਲ ਪੁਰਖ ਦਾ ਰਹਿਮਤ ਭਰਿਆ ਹੱਥ ਮੇਰੇ ਸਿਰ ਦੇ ਉੱਪਰ ਹੈ। ਇਹੀ ਬਚਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀਤੇ ਸਨ। ਬਚਨ ਆਪਾਂ ਸਤਿਗੁਰੂ ਜੀ ਦੇ ਪੜ੍ਹਦੇ ਹਾਂ। ਜਾਨ ਗੁਰੂ ਹੋਏ ਵੱਲ ਧਨੇ ਕਿਆ ਗਾਰਵ ਦੂਜੇ, ਜਾਨ ਗੁਰੂ ਹੋਏ ਵੱਲ ਮਖ ਬਾਹੇ ਕਿਆ ਕੀਜੇ। ਜਾਨ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਾਰੇ, ਜਾਨ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ, ਜੋ ਗੁਰੂ ਗੁਰੂ ਅਹਿਮਸ ਜਪੈ ਦਾਸ ਭੱਟ ਬੇਨਤ ਕਹੈ, ਜੋ ਗੁਰੂ ਨਾਮ ਰਿੰਦ ਮੈਂ ਧਰੈ ਸੋ ਜਨਮ ਮਰਨ ਬਹੁਤ ਹੀ ਰਹੈ। ਆਖਿਆ ਮਤਲਬ ਇਹ ਨਹੀਂ ਹੈ ਵੀ ਮੇਰੇ ਕੋਲ ਫੌਜਾਂ ਘੱਟ ਹਨ ਜਾਂ ਵੱਧ ਹਨ, ਗੱਲ ਇਹ ਹੈ ਵੀ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਰਹਿਮਤ ਭਰਿਆ ਹੱਥ ਮੇਰੇ ਸਿਰ ਦੇ ਉੱਪਰ ਹੈ। ਬਹੁਤ ਸਾਰੇ ਸਿੰਘ ਜਿਹੜੇ ਸਨ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਾਥ ਦਿੱਤਾ, ਕਿਉਂਕਿ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਸ਼ਹੀਦੀ ਦੀ ਗੁਰਸਿੱਖਾਂ ਦੇ ਦਿਲ ਦੇ ਗਹਿਰੇ ਤਨ ਦੇ ਵਿੱਚ ਬਹੁਤ ਭਾਰੀ ਪੀੜਾ ਸੀ। ਚੱਪੜ ਚਿੜੀ ਦੇ ਮੈਦਾਨ ਦੇ ਉੱਪਰ ਦੋਵੇਂ ਪਾਸੇ ਦੀਆਂ ਫੌਜਾਂ ਦਾ ਮੁਕਾਬਲਾ ਹੋਇਆ ਹੈ। ਇੱਕ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਫੌਜਾਂ, ਦੂਸਰੇ ਪਾਸੇ ਵਜ਼ੀਰ ਖਾਨ ਅਤੇ ਉਸਦੀਆਂ ਫੌਜਾਂ। ਸਾਰੇ ਸ਼ਸਤਰ ਜਿਹੜੇ ਹਨ ਉਹ ਵਰਤੇ ਗਏ ਹਨ। ਤੋਪਾਂ ਵੀ ਚੱਲੀਆਂ, ਬੰਦੂਕਾਂ ਵੀ ਚੱਲੀਆਂ, ਬਰਸ਼ੇ ਵੀ ਚੱਲੇ, ਗੋਲੀਆਂ ਵੀ ਚੱਲੀਆਂ, ਕਿਰਪਾਨਾਂ ਵੀ ਚੱਲੀਆਂ ਅਤੇ ਲੰਬਾ ਚੌੜਾ ਇਤਿਹਾਸ ਹੈ ਵੀ ਹੱਥੋਂ ਹੱਥੀ ਦਾ ਵੀ ਜੰਗ ਹੋਇਆ ਹੈ। ਅਖੀਰ ਜੋ ਫਰਕਸ਼ੀਅਰ ਦਾ ਸਾਧ ਸੰਗਤ ਜੀ ਇੱਕ ਵਜ਼ੀਰ ਹੋਇਆ ਹੈ, ਉਸ ਨੇ ਸ਼ਾਹਨਾਮੇ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਜੋ ਵਜ਼ੀਰ ਖਾਨ ਹੈ ਇਹ ਬਾਬਾ ਫਤਿਹ ਸਿੰਘ ਜੀ ਦੇ ਹੱਥੋਂ ਮਾਰਿਆ ਜਾਂਦਾ ਹੈ, ਕਿਉਂਕਿ ਮਾਲਵੇ ਦੇ ਵਿੱਚ ਬਾਬਾ ਜੀ ਦੇ ਨਾਮ ਦੇ ਉੱਪਰ ਨਗਰ ਵੀ ਹੈ ਚੱਕ ਫਤਿਹ ਸਿੰਘ ਵਾਲਾ, ਬਾਬਾ ਫਤਿਹ ਸਿੰਘ ਜੀ ਦੇ ਨਾਮ ਦੇ ਉੱਪਰ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਾਧ ਸੰਗਤ ਜੀ ਸਰਹੰਦ ਨੂੰ ਫਤਿਹ ਕੀਤਾ। ਇਹਨਾਂ ਮਈ ਦੇ ਵੀ ਮਹੀਨੇ ਦੇ ਵਿੱਚ ਹੀ, ਇਹਨਾਂ ਦਿਨਾਂ ਦੇ ਵਿੱਚ ਹੀ ਜੰਗ ਹੋਇਆ ਸੀ। ਔਰ ਜਿਹੜੇ ਜਿਹੜੇ ਦੁਸ਼ਟ ਸਨ, ਗੰਗੂ ਵਰਗੇ, ਝੂਠਾ ਆਨੰਦ ਵਰਗੇ, ਉਹਨਾਂ ਸਾਰਿਆਂ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਮੌਤ ਦੇ ਘਾਟ ਉਤਾਰਿਆ, ਉਹਨਾਂ ਸਾਰਿਆਂ ਨੂੰ ਸਜਾਵਾਂ ਦਿੱਤੀਆਂ ਹਨ। ਇਸ ਤਰ੍ਹਾਂ ਦੇ ਮੌਕੇ ਜਿਹੜੇ ਹਨ, ਕਈ ਲੋਕ ਜਿਹੜੇ ਹਨ ਉਹ ਤਾੜ ਵੀ ਲਿਆ ਕਰਦੇ ਹਨ, ਉਹ ਆਪਣਾ ਮਤਲਬ ਕੱਢਦੇ ਹਨ। ਜਿਸ ਤਰ੍ਹਾਂ ਅੱਜ ਕੱਲ੍ਹ ਜਿਵੇਂ ਕੋਵਿਡ ਦੀ ਮਹਾਂਮਾਰੀ ਫੈਲ ਰਹੀ ਹੈ, ਰਾਜਨੀਤਿਕ ਲੋਕ ਆਪਣਾ ਮਤਲਬ ਕੱਢੀ ਜਾਂਦੇ ਹਨ, ਕਾਲਾ ਬਜ਼ਾਰੀ ਕਰਨ ਵਾਲੇ ਆਪਣਾ ਮਤਲਬ ਕੱਢੀ ਜਾਂਦੇ ਹਨ। ਇਸੇ ਪ੍ਰਕਾਰ ਇੱਥੇ ਵੀ ਸਾਧ ਸੰਗਤ ਜੀ ਜਿਹੜੇ ਲੋਕ ਲੁਟੇਰੇ ਆਦਿਕ ਸਨ, ਉਹਨਾਂ ਨੇ ਵੀ ਆਪਣਾ ਮਤਲਬ ਕੱਢਿਆ। ਕਈਆਂ ਨੇ ਸੋਨਾ ਲੁੱਟਿਆ, ਕਈਆਂ ਨੇ ਚਾਂਦੀ ਲੁੱਟੀ, ਕਈਆਂ ਨੇ ਹੀਰੇ ਜਵਾਹਰਾਤ ਲੁੱਟੇ, ਪਰ ਸਾਧ ਸੰਗਤ ਜੀ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਉਹ ਕੀਮਤੀ ਖਜ਼ਾਨਾ ਲੁੱਟਿਆ ਫਤਿਹਗੜ੍ਹ ਸਾਹਿਬ ਜੀ ਦੇ ਵਿੱਚ, ਜਿੱਥੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਜਿੱਥੇ ਨੀਹਾਂ ਦੇ ਵਿੱਚ ਚਿਣੇ ਸਨ, ਉਸ ਅਸਥਾਨ ਦੇ ਦਰਸ਼ਨ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਦੰਦਵਤ ਹੋ ਕੇ ਪ੍ਰਣਾਮ ਕੀਤੇ, ਉਸ ਅਸਥਾਨ ਨੂੰ ਕਾਇਮ ਕੀਤਾ ਅਤੇ ਨਾਮ ਸਰਹੰਦ ਤੋਂ ਬਦਲ ਕੇ ਫਤਿਹਗੜ੍ਹ ਸਾਹਿਬ ਰੱਖਿਆ। ਉਹ ਵੀ ਅੱਜ ਮਹਾਨ ਪਵਿੱਤਰ ਦਿਹਾੜਾ ਹੈ। ਸਾਧ ਸੰਗਤ ਜੀ ਇਹਨਾਂ ਦਿਹਾੜਿਆਂ ਦੀਆਂ ਪਾਤਸ਼ਾਹ ਜੀ ਦੇ ਗੁਰਪੁਰਬ ਅਤੇ ਸਰਹੰਦ ਫਤਿਹ ਦਿਵਸ ਜੀ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਆਓ ਜੋ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਹੈ ਉਸ ਦੇ ਵਿਚਾਰ ਦੇ ਨਾਲ ਜੁੜਦਿਆਂ ਹੋਇਆ ਸਾਰੀ ਸੰਗਤ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਸੁਰੀ ਮਹੱਲਾ ਪਹਿਲਾ।
महाराज जी का यह पावन पवित्र हुक्मनामा है। छेवें ताल दे विच सच्चे पातशाह जी दे वल्लों गाउण दी हदायत है। आरंभ दे विच मूल रूप दे विच मंगल करदे हन ओ अकाल पुरख वाहिगुरु परमेश्वर एक है, सारिआं दा प्रकाशक है। सतगुरु की मेहर नाल, सतगुरु की कृपा दे नाल उसकी प्राप्ति होंदी है। साडे गुरधाम जिहड़े हन ओह पाकिस्तान दे विच रह गए हन, आपां अरदास दे विच वी जिक्र करदे हां कि जिन्हां गुरधामां तों पंथ नूं विछोड़िया गया, खुले दर्शन दे दार सेवा संभाल दा दान खालसा जी नूं बख्शो। करीबन 500 तों ज्यादा जिहड़े गुर अस्थान हन ओह पाकिस्तान दे विच हन। गुरसिखां दे दिल दे विच इक पीड़ा है, ਇਹ ਵੀ ਸਥਾਨ ਉੱਧ ਰਹੇ ਹੈ। ਮੁਲਤਾਨ ਦੇ ਵਿੱਚ ਤਲੰਬਾ ਨਗਰ ਆਉਂਦਾ ਹੈ, ਜਿੱਥੇ ਧੰਨ ਦੇਵ ਗੁਰੂ ਦੇ ਮਾਲਕ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਮੁਬਾਰਕ ਚਰਨ ਪਾਉਂਦੇ ਹਨ। ਸੱਜਣ ਵਾਲ ਦਾ ਇੱਕ ਸ਼ੇਖ ਜਿਹੜਾ ਸੀ, ਬਾਹਰੋਂ ਤਾਂ ਜਿਸਨੇ ਧਰਮੀਆਂ ਵਾਲਾ ਬਾਣਾ ਪਾਇਆ ਹੋਇਆ ਸੀ, ਪਰ ਅੰਦਰੋਂ ਇਹ ਅਧਰਮੀ ਸੀ, ਯਾਤਰਾ ਨੂੰ ਲੁੱਟਿਆ ਕਰਦਾ ਸੀ। ਜਿਸ ਨੂੰ ਸਮਤ ਦੇਣ ਵਾਸਤੇ, ਸਿੱਧੇ ਰਾਏ ਪਾਉਣ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹ ਕੋਲ ਜਾਂਦੇ ਹਨ। ਪ੍ਰਥਾਏ ਸਾਖੀ ਮਾਉ ਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਸ ਨੂੰ ਇਹਨੇ ਇੱਕ ਸ਼ਬਦ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੱਤ ਧਰਮ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕੀਤਾ ਅਤੇ ਸਾਧ ਸੰਗਤ ਦੀ ਧਰਮ ਦੇ ਰਸਤੇ ਦੇ ਉੱਪਰ ਚੱਲ ਪਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਵਿੱਚ ਸਮਝਾਉਂਦੇ ਹਨ, ਕਹਿ ਦੇ ਬਰਤਨ ਦੀ ਉਦਾਹਰਣ ਦਿੰਦੇ ਹਨ ਕਿ ਜਿਹੜਾ ਕਹਿ ਦਾ ਬਰਤਨ ਹੈ ਉਹ ਦੇਖਣ ਨੂੰ ਬਹੁਤ ਸਾਫ਼ ਸੁਥਰਾ ਦਿਖਾਈ ਦਿੰਦਾ ਹੈ, ਉੱਜਲ ਦਾ ਭਾਵ ਹੈ, ਚਿੱਟਾ ਚਿੱਟੇ ਤੋਂ ਭਾਵ ਹੋ ਕੇ ਸਾਫ਼ ਸੁਥਰਾ, ਜਿਵੇਂ ਆਪਾਂ ਜਪਜੀ ਸਾਹਿਬ ਜੀ ਦੇ ਵਿੱਚ ਪੜ੍ਹਦੇ ਹਾਂ, ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਮ। ਮਾਰੇ ਕਹਿ ਦੀ ਉਦਾਹਰਣ ਦਿੰਦੇ ਹਨ ਕਿ ਦੇਖਣ ਨੂੰ ਬੜਾ ਉਜਲ ਹੈ, ਬੜਾ ਸਾਫ਼ ਸੁਥਰਾ ਹੈ, ਪਰ ਇਸ ਨੂੰ ਰਗੜਨ ਦੇ ਨਾਲ ਇਸ ਦੇ ਵਿੱਚੋਂ ਜਿਹੜੀ ਕਾਲਖ ਹੈ ਉਹ ਨਿਕਲ ਆਉਂਦੀ ਹੈ, ਨਿਕਲੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਵੀ ਇਸੇ ਪ੍ਰਕਾਰ ਕਈ ਜੀਵ ਐਸੇ ਹਨ ਜਿਹੜੇ ਬਾਹਰੋਂ ਧਾਰਮਿਕ ਬਾਣਾ ਪਾ ਲੈਂਦੇ ਹਨ, ਪਰ ਅੰਦਰ ਜਿਹੜੀ ਔਗਣਾਂ ਦੀ ਵਿਕਾਰਾਂ ਦੀ ਮੈਲ ਹੈ ਉਹ ਭਰੀ ਹੋਈ ਰਹਿੰਦੀ ਹੈ। ਬਾਹਰ ਦੇ ਧੋਣ ਦੇ ਨਾਲ ਜਿਵੇਂ ਕਹਿਣ ਦਾ ਬਰਤਨ ਸਾਫ਼ ਨਹੀਂ ਨਾ ਹੁੰਦਾ ਹੈ, ਇਸੇ ਪ੍ਰਕਾਰ ਸੋਚ ਕਰੇ ਦਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਸੋਚੇ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ, ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਲਾਵੇ, ਜੈਸੇ ਮੇਂਢਕ ਤੈਸੇ ਉਹ ਨਰ, ਫਿਰ ਫਿਰ ਜੋਨੀ ਆਵੇ। ਮਹਾਰਾਜ ਸਮਝਾਉਂਦੇ ਹਨ ਵੀ ਇਸੇ ਪ੍ਰਕਾਰ ਦੇ ਨਾਲ ਕਹਿਣ ਦਾ ਬਰਤਨ ਜਿਹੜਾ ਹੈ ਉਸ ਦੇ ਅੰਦਰੋਂ ਕਾਲਖ ਨਿਕਲਦੀ ਆਉਂਦੀ ਹੈ। ਇੱਕ ਦੋ ਚਾਰ ਵਾਰੀ ਦੀ ਕੀ ਗੱਲ ਹੈ, ਭਾਵੇਂ ਕਹਿੰਦੇ 100 ਵਾਰੀ ਉਸਨੂੰ ਧੋ ਦਿੱਤਾ ਜਾਵੇ, ਉਸ ਦੀ ਕਾਲਖ ਅੰਦਰੋਂ ਨਿਕਲਦੀ ਹੀ ਰਹਿੰਦੀ ਹੈ, ਨਿਕਲੀ ਹੀ ਆਉਂਦੀ ਹੈ। ਇਸੇ ਪ੍ਰਕਾਰ ਕਈ ਵਾਰੀ ਐਸੇ ਐਸੇ ਪਾਪ ਜੀਵ ਦੇ ਕੋਲ ਹੋ ਜਾਂਦੇ ਹਨ ਜਿਹੜੇ ਜੀਵ ਦੇ ਮਨ ਦੇ ਗਹਿਰੇ ਤਲ ਦੇ ਉੱਪਰ ਪਹੁੰਚ ਜਾਂਦੇ ਹਨ। ਕੋਈ ਥੋੜ੍ਹੀ ਬਹੁਤੀ ਭੁੱਲ ਹੋ ਗਈ ਹੈ, ਥੋੜ੍ਹੀ ਬਹੁਤੀ ਕੋਈ ਗਲਤੀ ਹੋ ਗਈ ਹੈ, ਥੋੜ੍ਹਾ ਬਹੁਤਾ ਭਜਨ ਸਿਮਰਨ ਕਰੋ, ਸੇਵਾ ਕਰੋ, ਉਪਰੀ ਉਪਰੀ ਮੈਲ ਲੱਥ ਜਾਂਦੀ ਹੈ। ਪਰ ਜਿਹੜੇ ਗਲਤ ਵਿਚਾਰ ਜਿਹੜੀਆਂ ਗਲਤ ਧਾਰਨਾਵਾਂ ਭਾਵਨਾਵਾਂ ਮਨੁੱਖ ਦੇ ਗਹਿਰੇ ਤਲ ਦੇ ਵਿੱਚ ਵਸੀਆਂ ਹੋਈਆਂ ਹੁੰਦੀਆਂ ਹਨ ਉਹ ਜਲਦੀ ਕੀਤੇ ਨਹੀਂ ਜਾਂਦੀਆਂ ਹਨ। ਕਹਿੰਦੇ ਇੱਕ ਵਾਰੀ ਕੀ ਭਾਵੇਂ 100 ਵਾਰੀ ਧੋਤਾ ਜਾਵੇ, ਇਹ ਗੁਰੂ ਮਿਹਰ ਕਰੇ ਗੁਰੂ ਦੀ ਰਹਿਮਤ ਹੋਵੇ ਫੇਰ ਹੀ ਅੰਦਰੋਂ ਮੈਲ ਨਿਕਲਦੀ ਹੈ, ਫੇਰ ਹੀ ਕਾਲਖ ਧੁੱਪਦੀ ਹੈ, ਫੇਰ ਹੀ ਮਨੁੱਖ ਦਾ ਮਨ ਨਿਰਮਲ ਹੁੰਦਾ ਹੈ। ਭਾਵੇਂ ਕਹਿੰਦੇ 100 ਵਾਰੀ ਉਸ ਨੂੰ ਧੋ ਲਿਆ ਜਾਵੇ, ਪਾਤਸ਼ਾਹ ਜੀ ਨੇ ਫਰਮਾਇਆ ਨਾਨਕ ਕੱਚੜਿਆ ਸਿਓ ਤੋਰ ਢੋਲ ਸੱਜਣ ਸੰਤ ਪੱਕਿਆ, ਓਏ ਜੀ ਬੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ। ਪੱਕੇ ਸੱਜਣ ਹਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਸੇ ਪਾਤਸ਼ਾਹੀਆਂ ਵਿਦਵਾਨਾਂ ਦੇ ਬਚਨ ਹਨ, ਬੰਦੇ ਕੀ ਜੋ ਲੇਹੇ ਓਟ ਕਿਸ ਜਨ ਕੋ ਤੋਟ। ਹਾਂ ਹੋਣਗੇ ਕੋਈ ਕੋਈ ਨਿਰਮਲ ਆਤਮਾਵਾਂ ਮਹਾਨ ਸਤਪੁਰਸ਼ ਹੋਣਗੇ ਪਰ ਜ਼ਿਆਦਾ ਨਹੀਂ ਹੋਇਆ ਕਰਦੇ ਹਨ। ਇਸ ਕਰਕੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਦਸਾਂ ਪਾਤਸ਼ਾਹੀਆਂ ਦੀ ਓਟ ਲੈਣੀ ਚਾਹੀਦੀ ਹੈ। ਬੰਦਾ ਤਾਂ ਭੁੱਲਣ ਹਾਰ ਹੈ, ਬੰਦਾ ਤੇ ਪੈਰ ਪੈਰ ਤੇ ਭੁੱਲਦਾ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਕਿਸੇ ਬੰਦੇ ਦੇ ਨਾਲ ਜੁੜਨ ਦੀ ਬਜਾਏ ਗੁਰੂ ਰਾਮਦਾਸ ਜੀ ਦੇ ਨਾਲ ਜੁੜਨਾ ਚਾਹੀਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ। ਜਿੱਥੇ ਕਹਿੰਦੇ ਲੇਖਾ ਮੰਗਿਆ ਜਾਵੇ ਉੱਥੇ ਖੜੇ ਹੋਏ ਦਿਖਾਈ ਦੇਣਾ, ਹਿਸਾਬ ਕਿਤਾਬ ਕੀਤਾ ਜਾਂਦਾ ਹੈ ਉੱਥੇ ਵੀ ਕਹਿੰਦੇ ਖੜੇ ਹੋਏ ਦਿਖਾਈ ਦੇਣ, ਉੱਥੇ ਜੀਵ ਦੀ ਸਹਾਇਤਾ ਕਰਨ। ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਫਰਮਾਉਂਦੇ ਹਨ, ਚਾਰੇ ਪਾਸੇ ਤੇ ਉਹਨਾਂ ਦੇ ਉੱਪਰ ਬਹੁਤ ਸੁੰਦਰ ਕੰਧਾਂ ਤੇ ਚਿੱਤਰਕਾਰੀ ਵੀ ਕੀਤੀ ਹੋਈ ਹੋਵੇ,
ਕੱਠੀਆਂ ਕਮਨਾ ਆਵਨੀ ਵਿੱਚੋਂ ਸਖਣੀਆ।
ਫਿਰ ਕਹਿੰਦੇ ਉਹ ਜਦ ਖਾਲੀ ਰਹਿਣ ਉਹਨਾਂ ਦੇ ਵਿੱਚ ਕੋਈ ਵੱਸਣ ਵਾਲਾ ਹੀ ਨਾ ਹੋਵੇ। ਖਾਲੀ ਮਕਾਨ ਤਾਂ ਫਿਰ ਢਹਿ ਹੀ ਜਾਂਦੇ ਹਨ। ਕਈ ਇਲਾਕਿਆਂ ਦੇ ਵਿੱਚ ਜਾਈਦਾ ਹੈ, ਪੂਰੇ ਪੂਰੇ ਪਰਿਵਾਰ ਵਿਦੇਸ਼ਾਂ ਦੇ ਵਿੱਚ ਬੈਠੇ ਹਨ, ਉਹਨਾਂ ਦੀਆਂ ਵੱਡੀਆਂ ਵੱਡੀਆਂ ਕੋਠੀਆਂ ਖਾਲੀ ਹਨ, ਇੰਝ ਹੀ ਢਹਿ ਜਾਂਦੀਆਂ ਹਨ, ਵਸਣ ਵਾਲਾ ਕੋਈ ਵੀ ਨਹੀਂ। ਮਹਾਰਾਜ ਨੇ ਉਦਾਹਰਣ ਦਿੱਤੀ ਹੈ ਵੀ ਇਹ ਸਰੀਰ ਦੀ ਤਾਂ ਹੀ ਮਹਿਮਾ ਹੈ, ਤਾਂ ਹੀ ਮਹਾਨਤਾ ਹੈ ਜੇ ਇਸ ਸਰੀਰ ਦੇ ਵਿੱਚ ਪ੍ਰਭੂ ਦੇ ਨਾਮ ਦਾ ਵਾਸਾ ਹੈ। ਤਾਂ ਜੇ ਨਾਮ ਦਾ ਵਾਸਾ ਨਹੀਂ ਹੋਇਆ, ਨਾਮ ਨਹੀਂ ਵਸਿਆ, ਤਾਂ ਇਹਨਾਂ ਇੱਕ ਦਿਨ ਢਹਿ ਹੀ ਜਾਣਾ ਹੈ ਨਾ, ਵਿਅਰਥ ਹੀ ਚਲਿਆ ਜਾਣਾ ਹੈ ਨਾ। ਇਸ ਕਰਕੇ ਪਾਤਸ਼ਾਹ ਦੀ ਅੱਗੇ ਬੇਨਤੀ ਕਰਨੀ ਚਾਹੀਦੀ ਹੈ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਰ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਹੇ ਪ੍ਰਭੂ ਇਸ ਸਰੀਰ ਰੂਪੀ ਮਹਿਲ ਦੇ ਵਿੱਚ ਤੇਰੇ ਨਾਮ ਦਾ ਵਾਸਾ ਹੋ ਜਾਵੇ, ਤਾਂ ਹੀ ਸਰੀਰ ਦੀ ਮਹਾਨਤਾ ਹੈ। ਵਰਨਾ ਕਹਿੰਦੇ ਇਹ ਵੀ ਵੱਡੀਆਂ ਵੱਡੀਆਂ ਕੋਠੀਆਂ ਦੀ ਤਰ੍ਹਾਂ ਇੱਕ ਨਾ ਇੱਕ ਦਿਨ ਢਹਿ ਢੇਰੀ ਹੀ ਹੋ ਜਾਂਦਾ ਹੈ। ਸਥਾਨਾਂ ਤੇ ਰਹਿ ਕੇ ਵੀ ਜੇ ਕੋਈ ਧਰਮੀ ਨਾ ਬਣੇ ਤਾਂ ਫਿਰ ਕਹਿੰਦੇ ਉਹਦੀ ਹਾਲਤ ਵੀ ਬਗਲਿਆਂ ਵਾਲੀ ਹੀ ਹੈ। ਕਬੀਰ ਜੀ ਕਹਿੰਦੇ, ਕਬੀਰ ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ मुक्त हो यूं कह रवै कबीर। कोई आखे भी मैं बड़ी वड्डी धार्मिक पदवी पर हाँ, मैं बड़ा वड्डा प्रेमी हाँ, मैं गुरु घर दे विच रहिंदा हाँ जां मंदिर मसीत दे लागे रहिंदा हाँ, पर मारे कहिंदे सगला का दर लेखा होए करने बाजो तरे ना कोई। जे जीवन निर्मल नहीं होया करने चंगी नहीं हुई पार उतारा नहीं होएगा। तन कलगीधर पातशाह महाराज जी ने भी फरमाया तीर्थ नाम दया दम दान सुसंजम नेम अनेक बिसेख वेद पुराण पतेद पुराण जमीन जमान सबान के पेखा कौन आहार जपी जत धार सवे सो विचार हजार देख श्री भगवान भजे बिन भूपत एक रति बिन एक न लेख। जे प्रभु दे नाम का किनका नहीं वसिया तो कहते फिर जीवन अजाए चलिया जाता है व्यर्थ चलिया जाता है। बगले भी कहें तीर्थां ते रहिंदे हन उन्हां दा भी तीर्थां दे किनारियां ते वासा हुंदा है। हंस होंगे हीरे मोती चुगते हैं सरवर हंस तुरे ही मेला। ऐसी गल भी तीर्थां ते सारे बगले ही रेंदे हैं महाराज कहते हंस भी रेंदे हैं। उन्हां दा तुर दरगाह तो मेला वाहिगुरु जी ने लिखिया है सरवर हंस तुरे ही मेला खसमे एवे भाणा सरवर अंदर हीरा मोती सो हंसा का खाना। पर कहते उथे बगले भी रेंदे हैं बगला सरवर न रहे जे हो वै अत सियाणा उन्हां रीत न पाए उथे उन्हां होरो खाना। हंसा हीरा मोती चुगना बग डड्डा भालण जावै। महाराज कहते इस तरह जेडे बगले हैं वह तीर्थां ते रह के जीव जंतुआ नूं उन्हां दा अखां मीटना जेड़ा है ना कोई भगती करना नहीं है। अखी तां मीटै नाक पकड़ै ठगण पौ संसार। अपने आपनूं धर्मी पेश करना भी असीं बड़े धर्मी हाँ लोकां ते प्रभाव पाउण दी कोशिश करनी। महाराज कहते इस तरह के नाल जीव का तार उतारा नहीं है ये बगले वाली हालत है। चिट्टे जनके कपड़े मैले चित कठोर जियो तिन मुख नाम ना उपजे दूजे व्यापे चोर जियो मूल न दूजे अपना से पशुआ से ढोर जियो। जिस तरह बगले डडिया मछलियां खाते हैं इसे तरह जेडे साडे वर्गे डंभी अते पखंडी हन उह अपना लालच ही पूरा करदे हन।
मन रुख सरीर मैं जन देख भुलाना।
महाराज सच्चे पातशाह सिमल दी उदाहरण देंदे हन जिवें एक जगह महाराज जी ने फरमाया है सिमल रुख सरायरा अत दीर्घ अत मोचे आस पर जाए निराशे कित फल फिके फुल बक बके काम न आवे पत मिठत नीवी नानका गुण चंगिया तत्। कहिंदे तोता जिहड़ा है ना उह भुलेखे दे नाल सिमल दे कोल जेकर आ जावे तां मैजम दा भाव है तोता। जेकर कहिंदे उह सिमल दे कोल आ जावे तां
फल कम ना आवनी ते गुण मैं तन हन्ना।
सिमल दे ना फुल कम आउंदे हन ना फल ही कम आउंदे हन। कोई भी जिहड़ा कर्म है ना कहिंदे गुरु दे नालों प्रभु दे नालों टुटे हुए दा किसी दा कुछ सवारदा नहीं है। महाराज जिज्ञासु रूप हो के सानू समझाउंदे हन कि इंज बेनती करनी चाहीदी है कि हे प्रभु मेरे विच इस तरह दे ये गुण हन भाव औगुण हन जी
भार उठाया
विचार रूपी नेत्रा तो ही ਜਿਹੜਾ ਜੀਵ ਹੈ ਕਹਿੰਦੇ ਸਿਰ ਦੇ ਉੱਪਰ ਪਾਪਾਂ ਦਾ ਭਾਰ ਲੱਦਿਆ ਹੋਇਆ ਹੈ, ਦੂਸਰਾ ਕਹਿੰਦੇ ਜਿਹੜਾ ਪਰਮਾਰਥ ਰਸਤਾ ਹੈ ਉਹ ਵੀ ਬਹੁਤ ਵਿਖੜਾ ਹੈ, ਬੜਾ ਲਮੇਰਾ ਹੈ ਅਤੇ ਸਾਫ਼ ਰਸਤਾ ਨਹੀਂ ਹੈ, ਪਹਾੜੀ ਰਸਤਾ ਹੈ। ਸਿੱਧੇ ਰਸਤੇ ਤੇ ਤੁਰਨਾ ਜ਼ਰਾ ਆਸਾਨ ਹੁੰਦਾ ਹੈ, ਜੇ ਪਹਾੜੀ ਰਸਤੇ ਤੇ ਚੱਲਣਾ ਹੋਵੇ ਬੜੀ ਔਖਿਆਈ ਹੁੰਦੀ ਹੈ। ਪਰਮਾਰਥ ਦਾ ਰਸਤਾ ਕਹਿੰਦੇ ਮੰਨ ਲਓ ਕਿ ਪਹਾੜੀ ਰਸਤਾ ਹੈ, ਔਖਾ ਰਸਤਾ ਹੈ, ਵਿਖੜਾ ਰਸਤਾ ਹੈ, ਪਰ ਕਹਿੰਦੇ ਸੁੱਖ ਵੀ ਬੜਾ ਦਿੰਦਾ ਹੈ ਜਿਹੜੇ ਚੱਲਦੇ ਹਨ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁੱਖ ਸਾਰ, ਕਰੜੀ ਵੀ ਬੜੀ ਹੈ ਸੁੱਖ ਵੀ ਬੜਾ ਦਿੰਦੀ ਹੈ। ਕਹਿੰਦੇ ਵਿਚਾਰ ਤੋਂ ਹੀਣੇ ਜਿਹੜੇ ਹਨ, ਮੈਂ ਹੀਣਾ ਹਾਂ, ਸਿਰ ਦੇ ਉੱਪਰ ਪਾਪਾਂ ਦਾ ਬੋਝ ਹੈ ਅਤੇ ਰਸਤਾ ਵੀ ਬਹੁਤ ਵਿਖੜਾ ਹੈ, ਪਹਾੜੀ ਰਸਤਾ ਹੈ ਜੀ। ਵਿਚਾਰ ਰੂਪੀ ਨੇਤਰ ਨਹੀਂ ਹਨ, ਇਸ ਕਰਕੇ ਪਰਮਾਰਥ ਦੇ ਰਸਤੇ ਦੇ ਉੱਪਰ ਕਿਵੇਂ ਚੱਲ ਸਕਦਾ ਹਾਂ। ਮਹਾਰਾਜ ਨੇ ਫਰਮਾਇਆ ਕਿ ਅੰਧੇ ਇਹ ਨਾ ਆਖਿਓ ਜਿਨ ਮੁਖ ਲੋਇਣ ਨਾ ਹੋਏ, ਅੰਧੇ ਸੇਈ ਨਾਨਕਾ ਜੀ ਖਸਮੋ ਪੁੱਥੇ ਜਾਹੇ। ਉਹਨਾਂ ਨੂੰ ਅੰਧੇ ਨਾ ਆਖੋ ਜਿਹਨਾਂ ਦੇ ਪ੍ਰਤੱਖ ਨੇਤਰ ਨਹੀਂ ਹਨ, ਉਹਨਾਂ ਨੂੰ ਅੰਧੇ ਆਖੋ ਜਿਹਨਾਂ ਦੇ ਵਿਚਾਰ ਰੂਪੀ ਨੇਤਰ ਨਹੀਂ ਹਨ, ਜਿਹੜੇ ਪ੍ਰਭੂ ਦੇ ਨਾਲ ਟੁੱਟੇ ਹੋਏ ਹਨ, ਸੇਵਾ ਦੇ ਨਾਲ ਜੁੜ ਕੇ, ਸਿਮਰਨ ਦੇ ਨਾਲ ਜੁੜ ਕੇ, ਗੁਰੂ ਦੀ ਮੱਤ ਦੇ ਨਾਲ ਜੁੜ ਕੇ ਹੀ ਮਨੁੱਖ ਨੂੰ ਵਿਚਾਰ ਰੂਪੀ ਨੇਤਰਾਂ ਦੀ ਪ੍ਰਾਪਤੀ ਹੁੰਦੀ ਹੈ। ਜਿਸ ਤਰ੍ਹਾਂ ਦੀ ਦ੍ਰਿਸ਼ਟੀ ਉਸੇ ਤਰ੍ਹਾਂ ਦੀ ਫਿਰ ਸ੍ਰਿਸ਼ਟੀ ਹੋ ਜਾਂਦੀ ਹੈ। ਇਸ ਕਰਕੇ ਕਹਿੰਦੇ ਮੇਰੇ ਕੋਲ ਵਿਚਾਰ ਰੂਪੀ ਨੇਤਰ ਨਹੀਂ ਹਨ।
ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤੋ,
ਅਨੇਕ ਪ੍ਰਕਾਰ ਦੀਆਂ ਚਾਕਰੀਆਂ ਕਰਨੀਆਂ, ਨੌਕਰੀਆਂ ਕਰਨੀਆਂ, ਚੰਗਿਆਈਆਂ ਕਰਨੀਆਂ, ਅਨੇਕ ਸਾਧਨ ਜਿਹੜੇ ਹਨ ਉਹ ਆਪਣੇ ਜੀਵਨ ਦੇ ਵਿੱਚ ਅਪਣਾਉਣੇ।
ਨਾਨਕ ਨਾਮ ਸੰਭਾਲ ਤੂੰ
ਚਾਕਰੀਆਂ ਚੰਗਿਆਈਆਂ ਦੇ ਨਾਲ ਪ੍ਰਭੂ ਦੀ ਦਰਗਾਹ ਦੇ ਵਿੱਚ ਜੀਵ ਨੂੰ ਥਾਂ ਨਹੀਂ ਮਿਲਦੀ ਹੈ। ਜੇਕਰ ਜੀਵਨ ਨੂੰ ਸਫਲਾ ਬਣਾਉਣਾ ਹੈ ਤਾਂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ, ਨਾਨਕ ਨਾਮ ਸੰਭਾਲ ਤੋਂ, ਜਿੰਨਾ ਮਰਜ਼ੀ ਤੋਂ ਸਿਆਣਾ ਹੋਵੇ, ਸਮਝਦਾਰ ਹੋਵੇ, ਚਲੋ ਦੁਨੀਆਂ ਦੇ ਵਿੱਚ ਤਾਂ ਕਿਸੇ ਹੱਦ ਤੱਕ ਤੋਂ ਕਾਮਯਾਬ ਹੋ ਸਕਦਾ ਹੈ, ਪਰ ਪ੍ਰਭੂ ਦੇ ਰਸਤੇ ਦੇ ਉੱਪਰ ਚੱਲਣ ਵਾਸਤੇ ਇਹ ਦੁਨੀਆਂ ਦੀਆਂ ਸਿਆਣਪਾਂ ਕੰਮ ਨਹੀਂ ਆਉਂਦੀਆਂ ਹਨ। ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈਆਂ, ਗੁਰ ਕੀ ਮੱਤ ਤੋਂ ਲੈ ਆਲੇ ਭਗਤ ਬਿਨਾਂ ਦੇ ਦੂਬੇ ਸਿਆਣੇ। ਮਹਾਰਾਜ ਸਮਝਾਉਂਦੇ ਹਨ ਵੀ ਅਸਲੀ ਸਿਆਣਪ ਉਦੋਂ ਹੀ ਆਉਂਦੀ ਹੈ ਜਿਸ ਵਕਤ ਕਹਿੰਦੇ ਬੰਦਾ ਪ੍ਰਭੂ ਦਾ ਨਾਮ ਸਿਮਰਨ ਕਰਦਾ ਹੈ, ਪ੍ਰਭੂ ਦੇ ਨਾਮ ਦੇ ਨਾਲ ਜੁੜਦਾ ਹੈ। ਜਿਹੜੀ ਬਾਹਰੀ ਸਿਆਣਪ ਹੁੰਦੀ ਹੈ ਉਹ ਆਰਜੀ ਹੁੰਦੀ ਹੈ, ਜਿੰਨਾ ਮਰਜ਼ੀ ਆਪਣੇ ਮਨ ਨੂੰ ਬੰਨ ਬੰਨ ਕੇ ਰੱਖੋ ਵੀ ਇਹ ਕੰਮ ਨਹੀਂ ਕਰਨਾ, ਮਨ ਫਿਰ ਵੀ ਉਹੀ ਕੰਮ ਕਰੇਗਾ। ਪਰ ਜਦ ਕਿਸੇ ਨੂੰ ਪ੍ਰਭੂ ਦੇ ਨਾਮ ਦੁਆਰਾ ਅੰਦਰੋਂ ਸਿਆਣਪ ਆ ਜਾਂਦੀ ਹੈ, ਉਦੋਂ ਫਿਰ ਪ੍ਰਭੂ ਦੇ ਚਰਨਾਂ ਦੇ ਨਾਲ ਸਾਂਝ ਬਣਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਵੇਂ ਸੱਜਣ ਠਾਕੁਰ ਨੇ ਸਮਝਾਇਆ, ਸਾਨੂੰ ਸਾਰਿਆਂ ਨੂੰ ਵਿਚਾਰਨ ਦੀ ਲੋੜ ਹੈ ਵੀ ਆਪਾਂ ਵੀ ਕਿਧਰੇ ਇਸ ਤਰ੍ਹਾਂ ਹੀ ਜੀਵਨ ਜਿਹੜਾ ਹੈ ਅਜਾਈ ਨਾ ਗਵਾ ਲਈਏ। ਜੀਓ ਮੈਨੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਨੇ, ਤਿੰਨੇ ਜਨਮ ਜੀਵਿਆ ਹਾਰਿਆ। ਸਤਿਗੁਰੂ ਜੀ ਸਭਨਾਂ ਦੇ ਉੱਪਰ ਕਿਰਪਾ ਕਰਨ, ਮਿਹਰਾਮਤ ਕਰਨ, ਸਾਡਾ ਜੀ ਵੀ ਜੀਵਨ ਜਿਹੜਾ ਹੈ ਅੰਦਰ ਵੀ ਸੱਚ ਵਾਲਾ ਹੋਵੇ, ਬਾਹਰ ਵਾਲਾ ਵੀ ਸੱਚ ਵਾਲਾ ਹੋਵੇ। ਮਨ ਸਾਚਾ ਮੁੱਖ ਸਾਚਾ ਸੋਏ, ਅਵਰ ਨਾ ਭਿੱਖ ਏਕ ਸਿਜਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸਤਿਗੁਰੂ ਜੀ ਐਸੀ ਸਾਰਿਆਂ ਦੇ ਉੱਪਰ ਮਿਹਰਾਮਤ ਕਰਨ। ਸਮੂਹ ਸੰਗਤ ਦਾ, ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ।
ਸਿਆਣਪ ਕਿਤ ਨਾਨਕ ਨਾਮ ਸੁਭਾਲ ਤੂੰ ਵੱਡਾ